ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗਈ ਬਲੋੜ ਬੰਦੀ ਛੋੜ ਨਿਰੰਕਾਰ ਦੁਖ ਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਭਗਤ ਗੋਬਿੰਦ ਕਾ ਰਾਖੋ ਪੈਜ ਤੁਮਾਰੀ ਹਰ ਜੀ ਨਿਮਾਣਿਆ ਤੂ ਮਾਣ ਨਿਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਕੁਰਬਾਨ ਭਾਈ ਸੁਭਾਈ ਲਖ ਅਪਰਾਧ ਕਮਾਵਾ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਾਹੁਰ ਪਿਤਾ ਗਲ ਲਾਵਾ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗਾ ਮਾਰਗ ਪਾਵਾ ਹਰ ਅੰਤਰ ਜਾਮੇ ਸਭ ਵਿਦ ਜਾਣ ਪਾਕਿ ਸੁਭਾਇਆ ਕੁਸੁਮਾਈਆ ਕਹਿਣਾ ਕਥਨ ਨਾ ਭੀਜਾ ਗੋਬਿੰਦ ਹਰ ਭਾਵਾ ਪੈਜ ਰਖਾਈਆ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਆ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵਾ ਸਭ ਚੂਕੈ ਮਨ ਕੀ ਪਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵਾ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ
ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਿਤ ਦੇ ਨੇਮ ਨਾਲ ਗੁਰੂ ਕੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਧੰਨ ਕਰਕੇ ਹਾਜ਼ਰ ਹੁੰਦੇ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਸੁਰਤ ਨਾਲ ਗੁਰੂ ਦਰਬਾਰ ਨਾਲ ਜੁੜ ਕੇ ਵੀ ਹਾਜ਼ਰੀਆਂ ਲਵਾਉਂਦੇ ਹੋ, ਇਹ ਉਹ ਦਰਬਾਰ ਦਾ ਹੁਕਮ ਹੈ ਜਿਸ ਨੂੰ ਬਾਣੀ ਨੇ ਕਿਹਾ, ਡਿੱਠੇ ਸੱਭੇ ਥਾਲ ਨਹੀਂ ਤਦ ਜੇ ਹੋਇਆ, ਜਿਸ ਦੇ ਬਾਬਤ ਸਾਡੇ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗਰੀਬ ਨਵਾਜ਼ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਗੁਰੇ ਨਮਹ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਭਾਵਨ ਦੁੱਖ ਭੰਜਨੀ ਵੀਰ ਸਾਹਿਬ ਵਾਲੇ ਅਸਥਾਨ ਤੇ ਬੈਠ ਕੇ ਭਾਈ ਮਰਦਾਨਿਆਂ ਨੂੰ ਕਿਹਾ ਸੀ, ਮਰਦਾਨਿਆਂ ਇਹ ਜਗ੍ਹਾ ਐਸਾ ਸਮਾਂ ਆਵੇਗਾ ਭੋਗ ਤੇ ਮੋਖ ਲਈ ਦੁਨੀਆਂ ਦੇ ਵਿੱਚ ਪ੍ਰਸਿੱਧ ਹੋਵੇਗੀ, ਇਹ ਐਸੀ ਜਗ੍ਹਾ ਹੋਵੇਗੀ ਜਿੱਥੇ ਅੱਠੇ ਪੈਰ ਉਹ ਪਰਮੇਸ਼ਰ ਦੀ ਸਿਫਤ ਹੋਵੇਗੀ, ਕੀਰਤਨ ਹੋਵੇਗਾ, ਜਿੱਥੇ ਬੈਠ ਕੇ ਸਤਿਗੁਰਾਂ ਨੇ ਆਪ ਸ਼ਬਦ ਕੀਰਤਨ ਕੀਤਾ, ਜਿੱਥੇ ਬੈਠ ਕੇ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਜਿੱਥੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ਾਂ ਬਖਸ਼ੀਆਂ, ਗੁਰੂ ਅਮਰਦਾਸ ਜੀ ਨੇ ਟੱਕ ਲਾਇਆ, ਨੀਂਹ ਰੱਖੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਰਾਮਦਾਸਪੁਰੀ ਦੇ ਵਿੱਚ ਕਿਰਪਾ ਵਰਤਾਈ, ਧੰਨ ਗੁਰੂ ਜੀਵਨਵਾਜ ਪ੍ਰਤੱਖ ਹਰੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਪ ਅਸਥਾਨ ਮਨਾਇਆ, ਹਰਿਮੰਦਰ ਦੇ ਅੰਦਰ ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ, ਹੁਕਮ ਲੈਣ ਦੀ ਜਾਚ ਉਸ ਵੇਲੇ ਸਾਨੂੰ ਸਿਖਾਲੀ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼, ਸੁਣੈ ਸਭ ਪੰਥ, ਇਹ ਹਰਿਮੰਦਰ ਦੀ ਆਵਾਜ਼ ਨੂੰ, ਹਰਿਮੰਦਰ ਦੇ ਹੁਕਮ ਨੂੰ, ਹਰਿਮੰਦਰ ਸਾਹਿਬ ਦੇ ਮੁੱਖ ਵਾਕ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰੂ ਰਾਮਦਾਸ ਦਾ ਭਾਵਨਾ ਵਾਲਾ ਸਿੱਖ ਬੈਠਾ ਹੈ, ਭਾਵੇਂ ਅੰਮ੍ਰਿਤਧਾਰੀ ਹੈ, ਭਾਵੇਂ ਸਹਿਜਧਾਰੀ ਹੈ, ਭਾਵੇਂ ਹੋਰ ਮਤਾਂ ਮਤਾਂਤਰਾਂ ਦੇ ਵਿੱਚ ਵੀ ਗੁਰੂ ਘਰ ਦੇ ਭਾਵਨਾ ਰੱਖਣ ਵਾਲਾ, ਨਿਤਨੇਮ ਨਾਲ ਗੁਰੂ ਕੇ ਹੁਕਮ ਨੂੰ, ਗੁਰੂ ਕੇ ਮੁੱਖ ਵਾਕ ਨੂੰ ਨਿਤਨੇਮ ਨਾਲ ਸਰਵਣ ਕਰਦੇ ਹੈ, ਤੇ ਸਰਵਣ ਕਰਕੇ ਗੁਰੂ ਕੇ ਹੁਕਮਨਾਮੇ ਤੇ ਭਾਵਨਾ ਰੱਖਦੇ ਆ ਵੀ ਗੁਰੂ ਸਾਹਿਬ ਨੇ ਅੱਜ ਸਾਡੇ ਲਈ ਇਹ ਹੁਕਮ ਬਖਸ਼ੇ ਹੈ, ਉਹ ਹੁਕਮਨਾਮੇ ਦੇ ਜੀਵਨ ਨੂੰ ਢਾਲਣ ਵਾਸਤੇ ਹੁਕਮਨਾਮੇ ਦੀ ਵਿਚਾਰ, ਫਿਰ ਉਹ ਭਾਵਨਾ ਵਾਲੇ ਸਿੱਖ ਪ੍ਰੇਮੀ ਰੋਜ਼ਾਨਾ ਨੇਤਾ ਪ੍ਰਤੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਵੀ ਕਰਦੇ ਆ। ਅੱਜ ਸਤਿਗੁਰਾਂ ਨੇ ਪ੍ਰਤੱਖ ਹਰੀ ਸਰੂਪ ਆਪ ਗਰੀਬ ਨਵਾਜ਼ ਗੁਰੂ ਨਾਨਕ ਦਾ ਪੰਜਵਾਂ ਜਾਮਾ, ਭਾਰੀ ਗੁਰੂ ਬਾਣੀ ਕੇ ਬੋਹੇ ਸ਼ਾਂਤੀ ਦੇ ਸੋਮੇ, ਤਪਦਿਆਂ ਹਿਰਦਿਆਂ ਨੂੰ ਠਾਰਨ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਪਾਵਨ ਸ਼ਬਦ ਸੂਰਤ ਰਾਗ ਦੇ ਅੰਦਰ ਪਾਵਨ ਅੰਗ 624 ਤੋਂ ਪ੍ਰਾਰੰਭ ਕਰਕੇ ਪਾਵਨ ਅੰਗ 625 ਤੱਕ ਸੰਗਤ ਜੀ ਅੰਕਿਤ ਕੀਤਾ। ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਉਹ ਪਰਮੇਸ਼ੁਰ ਵਾਹਿਗੁਰੂ ਅੱਗੇ ਅਰਦਾਸ ਕਰਨ ਦੇ ਲਈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਅੱਗੇ ਜੋਗੜੀ ਕਰਨ ਦੇ ਲਈ ਸਾਨੂੰ ਸਿੱਖਿਆ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਤੋਂ ਰਹਾਓ ਦੇ ਮੰਗ ਵਿੱਚ ਬਖਸ਼ਿਸ਼ ਕਰਦੇ ਹੈ, ਹਰ ਜੀਓ ਨਿਮਾਣਿਆ ਤੂੰ ਮਾਣ, ਮੋਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕਰਵਾਣ। ਹੇ ਵਾਹਿਗੁਰੂ, ਤੂੰ ਜਿਹਨਾਂ ਨੂੰ ਕੋਈ ਮਾਣ ਨਹੀਂ ਦਿੰਦਾ, ਜਿਹਨਾਂ ਨੂੰ ਕੋਈ ਆਦਰ ਨਹੀਂ ਦਿੰਦਾ, ਜਿਹਨਾਂ ਦਾ ਦੁਨੀਆਂ ਵਿੱਚ ਕਿਤੇ ਸਤਿਕਾਰ ਨਹੀਂ, ਕਿਤੇ ਮਾਣ ਨਹੀਂ, ਕਿਤੇ ਆਦਰ ਨਹੀਂ, ਜਿਹਨਾਂ ਦੀ ਦੁਨੀਆਂ ਵਿੱਚ ਕਿਤੇ ਪੁੱਛ ਨਹੀਂ ਹੈ, ਤੂੰ ਐਸੇ ਨਿਮਾਣਿਆਂ ਨੂੰ ਵੀ ਮਾਣ ਬਖਸ਼ਦਾ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ। ਤੂੰ ਜਿਹਨਾਂ ਨੂੰ ਮਨੁੱਖ ਪੁੱਛ ਸਮਝਦਾ ਹੈ ਵੀ ਇਹ ਮੇਰੀ ਨਿਗਾਹ ਵਿੱਚ ਕੁੱਝ ਨਹੀਂ ਹੈ, ਇਹ ਗਰੀਬ ਹੈ, ਇਹ ਨੀਵੀਂ ਜਾਤੀ ਦਾ ਹੈ, ਇਹ ਸ਼ੂਦਰ ਹੈ, ਅਖੌਤੀ ਜਾਤ ਪ੍ਰਥਾ ਦੇ ਵਿੱਚ ਸੋਚ ਨੂੰ ਗਲਤਾਨ ਕਰਕੇ ਮਨੁੱਖ ਜਾਤ ਪਾਤ 'ਚ ਉਲਝ ਜਾਂਦਾ, ਦੂਸਰੇ ਨੂੰ ਆਪਣੇ ਤੋਂ ਨੀਵਾਂ ਜਾਣਦਾ ਹੈ, ਜਿਹਨਾਂ ਨੂੰ ਨਤੀਜਿਆਂ ਕਰਕੇ ਲੋਕ ਮੰਨਦੇ ਆ ਤੂੰ ਚੀਜ਼ ਕਰੇ ਵਾਹਿਗੁਰੂ, ਤੂੰ ਉਹਨਾਂ ਦੇ ਸਿਰ ਤੇ ਵੀ ਸਤਰ ਧਰ ਦਿੰਦਾ। ਐਸੀ ਜਿਹੜੀ ਤੇਰੀ ਕੁਦਰਤ ਹੈ, ਤੇਰੀ ਸ਼ਕਤੀ ਹੈ, ਉਹ ਤੇ ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਕਿਉਂਕਿ ਸੰਸਾਰ ਦੇ ਵਿੱਚ ਮਨੁੱਖ ਕੋਲ ਜੇ ਕਿਸੇ ਕੋਲ ਸ਼ਕਤੀ ਹੈ, ਜੇ ਕਿਸੇ ਕੋਲ ਪਾਵਰ ਹੈ, ਕਿਸੇ ਕੋਲ ਅਧਿਕਾਰ ਹੈ, ਤਾਂ ਉਹ ਸ਼ਕਤੀ, ਉਹ ਪਾਵਰ, ਉਹ ਅਧਿਕਾਰ ਦੀ ਵਰਤੋਂ ਪਹਿਲਾਂ ਦੇਖਦਾ ਵੀ ਮੇਰਾ ਕੋਈ ਆਪਣਾ ਪਰਿਵਾਰ ਦਾ ਜੀ, ਪਹਿਲਾਂ ਆਪਣੇ ਪਰਿਵਾਰ ਦੇ ਜੀ ਨੂੰ ਮਨੁੱਖ ਕੋਈ ਅਧਿਕਾਰ ਦਿੰਦਾ, ਕੋਈ ਸ਼ਕਤੀ ਦਿੰਦਾ। ਜੇ ਕੋਈ ਸੰਸਾਰੀ ਪਦਵੀ ਹੈ, ਸੰਸਾਰੀ ਅਹੁਦਾ ਹੈ, ਤਾਂ ਪਹਿਲਾਂ ਆਪਣੇ ਪਰਿਵਾਰ ਦੇ ਜੀ ਨੂੰ, ਫਿਰ ਆਪਣੇ ਰਿਸ਼ਤੇਦਾਰਾਂ ਨੂੰ, ਫਿਰ ਆਪਣੇ ਨਜ਼ਦੀਕੀ ਸੰਬੰਧੀਆਂ ਨੂੰ ਹੁੰਦਾ ਹੈ। ਪਰ ਐ ਵਾਹਿਗੁਰੂ, ਜਿਹੜਾ ਸੰਸਾਰ 'ਚ ਨਿਮਾਣਾ ਹੈ ਜੇ ਤੇਰੀ ਸ਼ਰਨ ਵਿੱਚ ਆ ਜਾਵੇ, ਤੂੰ ਉਹਨੂੰ ਫਿਰ ਮਾਣ ਬਖਸ਼ ਦਿੰਦਾ, ਉਹ ਤੇ ਮਿਹਰ ਕਰਦਾ ਹੈ, ਤੇਰੀ ਐਸੀ ਕੁਦਰਤ ਤੋਂ ਮੈਂ ਪ੍ਰਵਾਨ ਜਾਂਦਾ, ਬਲਿਹਾਰ ਜਾਂਦਾ, ਸਦਕੇ ਜਾਂਦਾ, ਤੂੰ ਐਸਾ ਦਿਆਲੂ ਹੈ। ਜੇ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਅਵਸਥਾ ਗਵਾਚ ਗਈ, ਜੀਵਨ ਦੇ ਵਿੱਚ ਕੋਈ ਝੋਰਾ ਹੈ, ਤੂੰ ਬਖਸ਼ਿਸ਼ ਕਰਕੇ ਉਹ ਘਾਟਾ ਵੀ ਪੂਰਾ ਕਰ ਦਿੰਦਾ, ਤੂੰ ਬੰਧਨਾਂ ਤੋਂ ਵੀ ਛੁਟਕਾਉਣ ਛੁਡਾਉਣ ਵਾਲਾ ਹੈ, ਤੂੰ ਦੁੱਖਾਂ ਨੂੰ ਵੀ ਕੱਟਣ ਵਾਲਾ ਹੈ। ਇਹ ਸ਼ਬਦ ਦੇ ਵਿੱਚ ਜਗਿਆਸੂ ਦੁਆਰਾ ਸਤਿਗੁਰੂ ਪਰਮੇਸ਼ਵਰ ਅੱਗੇ ਅਰਦਾਸ ਬੇਨਤੀ, ਜੋਗੜੀ ਸਤਿਗੁਰੂ ਸਿਖਾਲਦੇ ਆਓ, ਸ਼ਬਦ ਦੀ ਪ੍ਰਾਰੰਭਤਾ ਤੋਂ ਵਿਚਾਰ, ਚਿੱਤ ਦੀਆਂ ਵਿਰਤੀਆਂ ਨੂੰ ਕਾਦਰ ਕਰਕੇ ਸਰਵਣ ਕਰੀਏ।
ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗਈ ਬਰੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ।
ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਹੇ ਵਾਹਿਗੁਰੂ, ਗਈ ਬਹੋੜ, ਜਿਹੜੀ ਮੇਰੀ ਉਮਰ ਬਾਲਪਨ ਦੇ ਵਿੱਚ ਬਤੀਤ ਹੋ ਗਈ, ਜਵਾਨੀ ਮੇਰੀ ਹੰਕਾਰ, ਕਾਮ ਆਦਿਕ, ਕ੍ਰੋਧ ਆਦਿਕ ਵਿਕਾਰਾਂ ਦੇ ਵਿੱਚ ਖੱਚਤ ਹੋ ਕੇ ਲੰਘ ਗਈ। ਮੇਰੀ ਜਿਹੜੀ ਉਮਰ ਬੰਦਗੀ ਕਰਨ ਦੀ ਸੀ, ਭਗਤੀ ਕਰਨ ਦੀ ਉਮਰ ਸੀ, ਸਿਮਰਨ ਕਰਨ ਦੀ ਉਮਰ ਸੀ, ਉਹ ਅਜਾਈ ਚਲੀ ਗਈ। ਵਾਹਿਗੁਰੂ, ਤੂੰ ਗਈ ਬਹੋੜ, ਗਈ ਹੋਈ ਅਵਸਥਾ ਨੂੰ, ਗਈ ਹੋਈ ਉਮਰ ਨੂੰ, ਬਹੋੜ, ਉਹ ਸਮੇਂ ਖੁੰਝੇ ਹੋਏ ਦੇ ਘਾਟੇ ਨੂੰ ਪੂਰਾ ਕਰਨ ਵਾਲਾ ਹੈ। ਜੇ ਤੂੰ ਚਾਹੇ ਇੱਕ ਸਿਮ ਦੇ ਵਿੱਚ ਆਪਣੀ ਬੰਦਗੀ ਦੇ ਨਾਲ ਤਾਰ ਦੇਵੀ, ਮੁਕਤ ਕਰ ਦੇਵੀ। ਜੇ ਤੂੰ ਚਾਹੇ ਆਪਣੇ ਨਾਮ ਨਾਲ, ਜਿਵੇਂ ਅਜਾਮਲ ਪਾਪੀ ਜਗ ਜਾਣਾ, ਨਿਮਖ ਮਾਹੇ ਨਿਸਤਾਰਾ, ਸਾਰੀ ਉਮਰ ਅਜਾਮਲ ਨੇ ਪਾਪਾਂ ਵਿੱਚ ਵਿਅਰਥ ਗਵਾ ਦਿੱਤੀ। ਜਿਸ ਵੇਲੇ ਪਾਪਾਂ ਦੇ ਵਿੱਚ ਗਲਤਾਨ ਹੋਏ ਹੋਏ ਨੇ, ਬੇਸਵਾ ਦੇ ਸੰਗ ਕਰਦੇ ਨੇ, ਆਪਣਾ ਜੀਵਨ ਸਾਰਾ ਹੀ ਵਿਅਰਥ ਗਵਾ ਲਿਆ। ਭਾਵੇਂ ਵੱਡਾ ਵਿਦਵਾਨ ਸੀ, ਵੱਡਾ ਕਥਾਕਾਰ ਸੀ, ਵੱਡਾ ਪੰਡਿਤ ਵੀ ਸੀ, ਪਰ ਆਪਣੇ ਗੁਰੂਜਨਾਂ ਦੇ ਆਖੇ ਨਾ ਲੱਗ ਕੇ ਉਹਨਾਂ ਦੇ ਉਪਦੇਸ਼ ਤੋਂ ਉਲਟ ਜੀਵਨ ਬਿਤਾਇਆ। ਐਸੀ ਦੁਰਦਸ਼ਾ ਹੋ ਗਈ, ਜਿਸ ਰਾਜੇ ਦੇ ਦੁਆਰੇ ਤੇ ਕਥਾ ਕਰਦਾ ਸੀ ਉੱਥੋਂ ਵੀ ਕੱਢਿਆ ਗਿਆ। ਐਸੀ ਦਸ਼ਾ ਹੋ ਗਈ, ਜਿੱਥੇ ਰਹਿੰਦਾ ਸੀ ਉੱਥੋਂ ਵੀ ਲੋਕ ਦੁਰਕਾਰਨ ਲੱਗ ਗਏ, ਉੱਥੋਂ ਇਲਾਕੇ ਤੋਂ ਵੀ ਕੱਢ ਦਿੱਤਾ। ਗ੍ਰੰਥਕਾਰ ਲਿਖਦੇ ਆ ਐਸੀ ਦਸ਼ਾ ਹੋ ਗਈ ਜੀਵਨ ਦੇ ਵਿੱਚ, ਫਿਰ ਜੰਗਲ ਦੇ ਵਿੱਚ ਕੁਟੀਆ ਬਣਾ ਕੇ ਰਹਿਣਾ ਪਿਆ। ਕੋਈ ਪੂਰਵਲਾ ਭਾਗ ਪੂਰਵ ਕਰਮ ਅੰਕਲ ਜਾਂ ਪ੍ਰਗਟੇ ਭੇਟੇ ਉੱਪਰ ਖਰਸਕ ਦਾ ਰਾਜੀ, ਕੋਈ ਗੁਰਮੁਖ ਦਾ ਮਿਲਾਪ ਹੋਇਆ, ਗੁਰੂ ਪਿਆਰੇ ਦਾ ਮਿਲਾਪ ਹੋਇਆ, ਕੋਈ ਨਾਮੀ ਪੁਰਖ ਸਤਸੰਗੀ ਜਨ ਆਏ, ਉਹਨਾਂ ਨੇ ਵੇਖਿਆ ਵੀ ਜੰਗਲ ਚ ਕੁਟੀਆ ਜੀ, ਉਹਨਾਂ ਨੇ ਰਾਤ ਕੱਟਣ ਲਈ ਉੱਥੇ ਠਹਿਰਾ ਕਰਨ ਲਈ ਪੁੱਛਿਆ। ਜਿਸ ਵੇਲੇ ਅਜਾਮਲ ਕੋਲ ਠਹਿਰੇ ਨੇ, ਅਜਾਮਲ ਦਾ ਜੀਵਨ ਵੇਖਿਆ ਵੀ ਵੇਸ ਦਾ ਗਾਮੀ ਹੈ, ਵੇਸ ਦਾ ਤੋਂ ਕਈ ਪੁੱਤਰ ਹੋਏ ਨੇ, ਤੇ ਫਿਰ ਬੇਸਵਾ ਦੇ ਪੁੱਤਰ ਅੱਗੇ ਹੋਣ ਵਾਲਾ ਹੈ, ਬੇਸਵਾ ਗਰਭ ਅਵਸਥਾ ਵਿੱਚ ਸੀ। ਉਹ ਮਹਾਤਮਾਵਾਂ ਨੇ ਅਜਾਮਲ ਨੂੰ ਸਮਝਾਇਆ, ਅਜਾਮਲ ਤੂੰ ਸਾਰੀ ਉਮਰ ਪਾਪਾਂ ਚ ਬਿਤਾਲੇ, ਹੁਣ ਤੇਰਾ ਜਿਹੜਾ ਅੱਗਾ ਹੈ ਉਹ ਪਰਲੋਕ ਤੇਰਾ ਵਿਗੜ ਚੁੱਕੇ ਹੈ, ਹੁਣ ਜਦੋਂ ਤੂੰ ਪਰਲੋਕ ਜਾਵੇਂਗਾ ਉੱਥੇ ਤੈਨੂੰ ਜਮਾਂ ਦੀ ਮਾਰ ਝੱਲਣੀ ਪੈਣੀ ਹੈ, ਤੇਰਾ ਜੀਵਨ ਬੇਅਰਥ ਲੰਘ ਗਿਆ ਬਿਨਾਂ ਸਿਮਰਨ ਤੋਂ, ਕਿਉਂਕਿ ਆਇਓ ਪੜ੍ਹਨ ਸੁਣਨ ਕੋ ਬਾਣੀ। ਇਹ ਸੰਸਾਰ ਵਿੱਚ ਆਉਣਾ ਕਿਸ ਲਈ ਹੋਇਆ? ਵਾਹਿਗੁਰੂ ਦੀ ਧਰਤੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ, ਉਹ ਧਰ ਦਰਗਾਹ ਦੀ ਪਵਿੱਤਰ ਖਸਮ ਦੀ ਬਾਣੀ ਸੱਚੀ ਬਾਣੀ ਪੜ੍ਹਨ ਲਈ, ਨਾਮ ਜਪਣ ਲਈ ਸੰਸਾਰ ਵਿੱਚ ਆਇਆ ਸੀ। ਭਈ ਪ੍ਰਾਪਤ ਮਾਨਕ ਦੇ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਉਹ ਗੋਬਿੰਦ ਨੂੰ ਮਿਲਣ ਆਇਆ ਸੀ, ਪਰ ਨਾਮ ਵਿਸਾਰ ਲੱਗੇ ਹਨ ਲਾਲਚ, ਅਬਰ ਕਾਜ ਤੇਰਾ ਕਿਤੇ ਨਾ ਕਾਮ, ਨਾਮ ਵਿਸਾਰ ਲੱਗੇ ਹਨ ਲਾਲਚ, ਹੋਰ ਲਾਲਚਾਂ ਚ ਲੱਗ ਗਿਆ, ਬਿਰਥਾ ਜਨਮ ਪ੍ਰਾਣੀ। ਐ ਪ੍ਰਾਣਾ ਧਾਰੀ ਜੀਵ, ਤੇਰਾ ਜੀਵਨ ਬਿਰਥ ਚਲਿਆ ਗਿਆ, ਐ ਅਜਾਮਲ ਤੂੰ ਜੀਵਨ ਅਜਾਈ ਗਵਾ ਲਿਆ, ਸਾਰੀ ਉਮਰ ਲੰਘ ਗਈ ਤੇਰੀ, ਹੁਣ ਅੰਤਲਾ ਸਮਾਂ ਤੇਰਾ ਚੱਲ ਰਿਹਾ, ਸਰੀਰ ਰੋਗੀ ਹੋ ਗਿਆ, ਕਾਮੀ ਹੁਣ ਕਰਕੇ ਹੇ ਕਾਮੰ ਨਰਕ ਵਿਸਰਾਮੰ ਬਹੁ ਬੇਨੀ ਪ੍ਰਭਾਵਨ ਹੈ। ਅਜਾਮਲ ਤੂੰ ਹਜੇ ਵੀ ਸੰਭਲ, ਅਜਾਮਲ ਦਿਨ ਰਾਤ ਪਾਪਾਂ ਚ ਸੁਰਤ ਬਲਤਾਨ ਹੋਣ ਕਰਕੇ ਬੇਨਤੀ ਕਰਨ ਲੱਗਿਆ ਵੀ ਹੁਣ ਨਾਮ ਨਹੀਂ ਜਪਿਆ ਜਾਂਦਾ। ਗੁਰਮੁਖਾਂ ਨੇ ਜੁਗਤੀ ਦਿੱਤੀ, ਕਹਿਣ ਲੱਗੇ ਜਿਹੜਾ ਤੇਰਾ ਹੁਣ ਪੁੱਤਰ ਹੋਵੇਗਾ ਉਹਦਾ ਨਾਮ ਨਾਰਾਇਣ ਰੱਖੀ। ਫਿਰ ਸ੍ਰੀ ਗੁਰਬਾਣੀ ਸਾਖ ਭਰਦੀ ਹੈ, ਭਾਈ ਗੁਰਦਾਸ ਜੀ ਵੀ ਗਵਾਹੀ ਦਿੰਦੇ ਆ ਵੀ ਅੰਤਲੇ ਸਮੇਂ ਪਿਆਸ ਲੱਗੀ ਸੀ, ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ ਪਾਣੀ ਲਿਆ ਨਾਰਾਇਣ। ਜਦੋਂ ਨਾਰਾਇਣ ਮੁੱਖ ਚੋਂ ਨਿਕਲਿਆ, ਭਾਵੇਂ ਪੁੱਤਰ ਹੇਤ ਗਿਆ ਸੀ, ਪਰ ਪਰਮੇਸ਼ਵਰ ਦਾ ਕਿਰਤਮ ਨਾਮ, ਕਿਰਤਮ ਨਾਮ ਕਥੇ ਤੇਰੇ ਜੇ ਦਾ ਸਤਨਾਮ, ਤੇਰਾ ਪਰਾ ਪੂਰਵਲਾ, ਉਹਦਾ ਨਾਮ ਲੈਣ ਦੀ ਅਸੀਂ ਵਡਿਆਈ। ਅਜਾਮਲ ਪਾਪੀ ਇੱਕ ਨਿਮਖ ਵਿੱਚ ਨਿਸਤਾਰਿਆ, ਭਾਵ ਮੁਕਤ ਕਰ ਦਿੱਤਾ। ਅਜਾਮਲ ਪਾਪੀ ਜਗ ਜਾਣਾ, ਨਿਮਖ ਮਾਹੀ ਨਿਸਤਾਰਾ। ਇਸ ਲਈ ਗੁਰੂ ਤੇਗ ਬਹਾਦਰ ਜੀ ਕਹਿੰਦੇ, ਐ ਮਨ ਜਦੋਂ ਤੂੰ ਇਹ ਸਾਰਾ ਕੁਝ ਸੁਣਦਾ ਵੀ ਗਣਕਾ ਪਾਪਣ ਨੂੰ ਤਾਰ ਦਿੱਤਾ, ਅਜਾਮਲ ਪਾਪੀ ਨੂੰ ਤਾਰ ਦਿੱਤਾ, ਜਿਨ੍ਹਾਂ ਦੀ ਸਾਰੀ ਉਮਰ ਚਲੀ ਗਈ ਸੀ, ਗਈ ਬਹੋੜ, ਜਿਨ੍ਹਾਂ ਦੀ ਉਮਰ ਗਈ ਸੀ ਚਲੀ ਗਈ ਸੀ, ਉਹ ਬਤੀਤ ਹੋਏ ਸਮੇਂ ਨੂੰ, ਉਹ ਘਾਟੇ ਨੂੰ ਪੂਰਾ ਕਰਨ ਵਾਲਾ ਕੇਵਲ ਪਰਮੇਸ਼ਵਰ ਹੈ। ਉਹ ਅੰਤਲੇ ਸਵਾਸ ਚ ਵੀ ਜੇ ਕੋਈ ਸ਼ਰਨ ਚ ਆ ਜਾਵੇ ਉਹਨੂੰ ਵੀ ਮੁਕਤ ਕਰ ਦਿੰਦਾ। ਮਹਾਰਾਜ ਕਹਿੰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਹਦੇ ਪਾਕੋ ਜਸ ਉਰ ਧਾਰੋ। ਗਈ ਬਹੂਰ ਹੇ ਵਾਹਿਗੁਰੂ ਜੀ, ਤੂੰ ਗਏ ਹੋਏ ਲੰਘੇ ਹੋਏ ਅਵਸਥਾ ਨੂੰ ਇਹ ਮੋੜ ਦਿੰਦਾ। ਜੇ ਕੋਈ ਪਹਿਲਾਂ ਅੰਮ੍ਰਿਤ ਵੇਲੇ ਉੱਠਦਾ ਸੀ, ਸਰੀਰ ਰੋਗੀ ਹੋ ਗਿਆ, ਆਲਸੀ ਹੋ ਗਿਆ, ਹੁਣ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਅੰਦਰੋਂ ਦਿਲੋਂ ਭਿੱਜ ਕੇ ਅਰਦਾਸ ਕਰੇ ਹੇ ਵਾਹਿਗੁਰੂ ਕਿਰਪਾ ਕਰ, ਮੇਰੀ ਜਿਹੜੀ ਉਹ ਚਲੀ ਗਈ ਅਵਸਥਾ ਅੰਮ੍ਰਿਤ ਵੇਲੇ ਉੱਠਣ ਦੀ, ਤੂੰ ਕਿਰਪਾ ਕਰ ਦੇ। ਜੇ ਕਿਸੇ ਨਾਮੀ ਦੀ ਰਸ ਦੀ ਅਵਸਥਾ ਚਲੀ ਜਾਵੇ, ਕੋਈ ਨਾਮੀ ਵਾਲੇ ਹੱਸੀ ਹੈ, ਨਾਮ ਜਪਣ ਵਾਲਾ ਹੈ, ਕਈ ਵਾਰੀ ਕੋਈ ਐਸਾ ਕਰਮ ਆ ਜਾਂਦਾ ਉਹਦਾ ਰਸ ਚਲਿਆ ਜਾਂਦਾ ਉਹਦਾ ਸਿਮਰਨ ਚੱਲਦਾ ਬੰਦ ਹੋ ਜਾਂਦਾ ਜਿਹੜੇ ਸਿਮਰਨ ਕਰਦੇ ਆ ਉਹਨਾਂ ਨੂੰ ਪਤਾ ਫਿਰ ਅਵਸਥਾ ਕੈਸੀ ਹੈ ਆਖਾਂ ਜੀਵਾਂ ਵਿਸਲਾ ਮਰ ਜਾ ਉਹਨਾਂ ਦੀ ਐਸੀ ਦਸ਼ਾ ਹੋ ਜਾਂਦੀ ਆ ਉਹ ਤੜਫਦੇ ਆ ਜਿਵੇਂ ਮਛਲੀ ਪਾਣੀ ਤੋਂ ਵਿਛੜ ਕੇ ਤੜਫਦੀ ਆ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਜਿਹੜਾ ਰੁਕਿਆ ਹੋਇਆ ਨਾਮ ਕੋਈ ਕਿਰਪਾ ਕਰੇ ਸਾਡਾ ਨਾਮ ਚਲਾ ਦੇਵੇ ਅਰਦਾਸਾਂ ਕਰਾਉਂਦੇ ਆ ਬੇਨਤੀਆਂ ਕਰਾਉਂਦੇ ਆ ਮਹਾਰਾਜ ਕਹਿੰਦੇ ਹੋਰ ਨਹੀਂ ਕੋਈ ਗਈ ਹੋਈ ਅਵਸਥਾ ਨੂੰ ਦੇਣ ਵਾਲਾ ਮੁੜ ਕੇ ਕੇਵਲ ਸਤਿਗੁਰੂ ਆ ਦੇਖੋ ਸਤਿਗੁਰੂ ਨੇ ਕਿੱਡੀ ਕਿਰਪਾ ਕੀਤੀ ਜੇ ਕਿਸੇ ਸਿੱਖ ਤੋਂ ਜੀਵਨ ਦੇ ਵਿੱਚ ਪ੍ਰਾਇਤ ਹੋ ਜਾਵੇ ਜੀਵਨ ਵਿੱਚ ਰਹਿਤ ਵਿੱਚ ਢਲਾਈ ਆ ਜਾਵੇ ਜੇ ਕਿਸੇ ਤੋਂ ਬੱਜਰ ਪ੍ਰਾਇਤ ਹੋ ਗਈ ਗੁਰਮੁਖਾਂ ਤੋਂ ਬਚਨ ਸੁਣਿਆ ਕਲਗੀ ਤਰਪਾਤਸ਼ਾਹ ਨੇ ਐਸੀ ਦਇਆ ਕੀਤੀ ਹੈ ਜੇ ਕਿਸੇ ਅਭਿਆਸੀ ਸਿਮਰਨ ਵਾਲੇ ਤੋਂ ਪ੍ਰਾਇਤ ਹੋ ਗਈ ਉਹ ਦੁਬਾਰਾ ਜਦੋਂ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਸਿਧਾਈ ਕਰਾਉਂਦਾ ਹੈ ਤਾਂ ਸਤਿਗੁਰੂ ਦੀ ਅਵਸਥਾ ਫਿਰ ਉਹਨੂੰ ਦੇ ਦਿੰਦੇ ਹਨ ਕਰੈਤ ਕਰਨ ਕਰਕੇ ਕਰੈਤੀਆ ਹੋਣ ਕਰਕੇ ਗੁਰੂ ਤੋਂ ਜਦੋਂ ਬੇਮੁੱਖ ਹੋ ਗਿਆ ਜਪ ਤਪ ਚਲਿਆ ਗਿਆ ਪਰ ਜਦੋਂ ਸਤਿਗੁਰੂ ਦੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਮਰਜ਼ਾਦਾ ਨਾਲ ਅੰਮ੍ਰਿਤ ਛਕ ਲੈਂਦਾ ਦੁਬਾਰਾ ਸੁਧਾਈ ਕਰਾ ਲੈਂਦਾ ਗੁਰਮੁਖਾਂ ਦੇ ਬਚਨ ਨੇ ਫਿਰ ਸਤਿਗੁਰੂ ਦਾ ਜਪ ਤਪ ਗਈ ਬਹੋਲ ਫੇਰ ਮੋੜ ਕੇ ਦੇ ਦਿੰਦੇ ਆ ਗਈ ਬਹੋੜ ਬੰਦੀ ਛੋੜ ਉਹ ਪਰਮੇਸ਼ਰ ਬੰਦੀ ਛੋੜ ਹੈ ਬੰਧਨਾ ਤੋਂ ਛੁਡਾਉਣ ਵਾਲਾ ਹੈ ਜਿੱਥੇ ਉਹ ਪ੍ਰਤੱਖ ਬੰਧਨਾ ਤੋਂ ਛੁਡਾਉਂਦਾ ਹੈ ਉੱਥੇ ਉਹ ਅੰਤਰੀਵ ਜਿਹੜੇ ਰੂਹ ਨੂੰ ਸਾਡੇ ਨੂੰ ਆਤਮਾ ਨੂੰ ਬੰਧਨ ਪਏ ਆ ਕਰਮਾਂ ਦੇ ਮੋਹ ਦੇ ਪੰਕਜ ਮੋਹ ਪਗ ਨਹੀਂ ਚੱਲਦਾ ਹੈ ਹਮ ਦੇਖਾ ਤਹ ਡੂਬੀ ਵਾਲੇ ਮੋਹ ਦੇ ਬੰਧਨ ਪਏ ਕਾਮ ਦੇ ਬੰਧਨ ਪਏ ਕ੍ਰੋਧ ਦੇ ਬੰਧਨ ਪਏ ਕਿਸੇ ਨੂੰ ਲੋਭ ਦੇ ਬੰਧਨ ਪਏ ਹੈ ਕਿਸੇ ਨੂੰ ਹਉਮੈ ਦੇ ਬੰਧਨ ਪਏ ਹੈ ਉਹ ਜਿਹੜੇ ਬੰਧਨ ਪਏ ਹੋਏ ਨੇ ਉਹਨਾਂ ਤੋਂ ਛੁਡਾਉਣ ਵਾਲਾ ਕੇਵਲ ਸਤਿਗੁਰੂ ਪਰਮੇਸ਼ਰ ਹੈ ਗੁਰ ਪਰਮੇਸ਼ਰ ਏਕੋ ਜਾ ਤੇ ਜਿੱਥੇ ਇਹ ਬੰਧਨਾਂ ਤੋਂ ਛੁਡਾਉਂਦਾ ਉੱਥੇ ਪ੍ਰਤੱਖ ਵੇਖੋ ਜਦੋਂ ਏਮਨਾਬਾਦ ਦੀ ਧਰਤੀ ਤੇ ਬਾਬਰ ਨੇ ਜਾਬਰ ਨੇ ਹਮਲਾ ਕੀਤਾ ਗੁਰੂ ਨਾਨਕ ਨੂੰ ਬਾਬਰ ਦੇ ਸਿਪਾਹੀਆਂ ਨੇ ਕੈਦਖਾਨੇ ਵਿੱਚ ਲੈ ਕੇ ਗਏ ਨੇ ਜਦੋਂ ਉਹਨਾਂ ਨੇ ਵੇਖਿਆ ਸਤਿਗੁਰੂ ਦੀ ਕਲਾ ਨੂੰ ਚੱਕੀਆਂ ਆਪੀ ਚੱਲ ਰਹੀਆਂ ਪੰਡ ਜਿਹੜੀ ਸੀ ਬੋਧ ਦੀ ਉਹ ਸੀਸ਼ ਤੋਂ ਗਿੱਠ ਉੱਚੀ ਨਾਲ ਜਾ ਰਹੀ ਹੈ ਉਹਨਾਂ ਨੇ ਜਾ ਕੇ ਬਾਬਰ ਨੂੰ ਗੱਲ ਦੱਸੀ ਹੈ ਬਾਬਰ ਕੈਦਖਾਨੇ 'ਚ ਚੱਲ ਕੇ ਸਤਿਗੁਰੂ ਦੀ ਸ਼ਰਨ 'ਚ ਆਇਆ ਸਿੱਖ ਇਤਿਹਾਸ ਜਨਮ ਸਾਥੀ ਦੇ ਕਰਤਾ ਲਿਖਦੇ ਹੈ ਕਿ ਬਾਬਰ ਕਹਿਣ ਲੱਗਿਆ ਹੇ ਨਿਰੰਕਾਰ ਹੇ ਗੁਰੂ ਨਾਨਕ ਜੇ ਮੈਨੂੰ ਪਹਿਲੋਂ ਪਤਾ ਹੁੰਦਾ ਵੀ ਤੁਸੀਂ ਏਮਨਾਬਾਦ ਦੀ ਧਰਤੀ 'ਤੇ ਅੱਲਾ ਖੁਦਾ ਰਹਿੰਦਾ ਹੈ ਮੈਂ ਕਦੇ ਵੀ ਏਮਨਾਬਾਦ ਦੀ ਧਰਤੀ 'ਤੇ ਹਮਲਾ ਨਾ ਕਰਦਾ ਮੈਨੂੰ ਮਾਫ ਕਰ ਦਿਓ ਮੇਰੀ ਖਤਾ ਜਿਹੜੀ ਹੋ ਗਈ ਬਖਸ਼ ਦਿਓ ਤੁਸੀਂ ਖੁਦਾ ਹੋ ਤੁਸੀਂ ਕਰੀਮ ਹੋ ਬਖਸ਼ਿੰਦ ਹੋ ਬਖਸ਼ ਦਿਓ ਮੈਨੂੰ ਸਤਿਗੁਰੂ ਕਹਿਣ ਲੱਗੇ ਐ ਜਾਬਰ ਐ ਬਾਬਰ ਜਿਹਨੇ ਤੇਰੇ ਨਾਲ ਜੰਗ ਕੀਤਾ ਉਹਨਾਂ ਨਾਲ ਤੈਂ ਜੰਗ ਕੀਤਾ ਪਰ ਜਿਹੜੇ ਆ ਮਜ਼ਲੂਮ ਗਰੀਬ ਲੋਕ ਸਾਧੂ ਲੋਕ ਤਾਂ ਕੈਦ ਵਿੱਚ ਪਾਏ ਨੇ ਬਜ਼ੁਰਗ ਮਾਈਆਂ ਬੱਚੇ ਬੀਬੀਆਂ ਇਹਨਾਂ ਨੂੰ ਕੈਦ ਦੇ ਵਿੱਚ ਪਾ ਕੇ ਤੂੰ ਸਜਾਵਾਂ ਦੇ ਰਹੇ ਆ ਇਹਨਾਂ ਦਾ ਕੀ ਕਸੂਰ ਹੈ ਜੇ ਤੂੰ ਸਾਡੀ ਖੁਸ਼ੀ ਚਾਹੁੰਦਾ ਭੁੱਲ ਬਖਸਾਉਣੀ ਚਾਹੁੰਦਾ ਇਹ ਜਿੰਨੇ ਤੇਰੇ ਕੈਦ ਵਿੱਚ ਕੈਦੀ ਨੇ ਸਾਰਿਆਂ ਨੂੰ ਛੱਡ ਦੇ ਧੰਨ ਗੁਰੂ ਨਾਨਕ ਗਰੀਬ ਨਿਵਾਸ ਸੱਚੀ ਸਰਕਾਰ ਨੇ ਨਿਰੰਕਾਰ ਨੇ ਇਸੇ ਕਲਾ ਵਰਤਾਈ ਬਾਬਰ ਤੋਂ ਸਾਰੇ ਕੈਦੀ ਕੈਦ ਵਿੱਚੋਂ ਛੁਡਾ ਦਿੱਤੇ ਕਿਉਂਕਿ ਬੰਦੀ ਛੋੜ ਦਾਤੇ ਨੇ ਸਤਿਗੁਰੂ ਜਦੋਂ ਸਤਿਗੁਰੂ ਦਾ ਇਤਿਹਾਸ ਪੜ੍ਹਦੇ ਹਾਂ ਛੇਵੇਂ ਜਾਮੇ ਵਿੱਚ ਗਵਾਲੀਅਰ ਦਾ ਕਿਲ੍ਹਾ ਇਹ ਸਭ ਬਣਾਇਆ ਹੋਇਆ ਸੀ ਕਿ ਜਿਹੜੇ ਬਾਗੀ ਬਾਦਸ਼ਾਹ ਲੋਕ ਬਾਗੀ ਲੋਕ ਉਹਨਾਂ ਨੂੰ ਪਕੜ ਕੇ ਗਵਾਲੀਅਰ 'ਚ ਇੱਕ ਵਾਰ ਕੈਦ ਕਰ ਦਿੱਤਾ ਜਾਂਦਾ ਗਵਾਲੀਅਰ 'ਚ ਜਿਹੜਾ ਕੈਦ ਹੋ ਜਾਂਦਾ ਉਹ ਜ਼ਿੰਦਗੀ 'ਚ ਮੁੜ ਕੇ ਵਾਪਸ ਨਹੀਂ ਸੀ ਆਉਂਦਾ ਬਾਹਰ ਐਸੀ ਭਿਆਨਕ ਕੈਦ ਨਾ ਖਲੋ ਸਕਦਾ ਮਨੁੱਖ ਚੱਜ ਨਾਲ ਨਾ ਸੌਂ ਸਕਦਾ ਨਾ ਉੱਥੇ ਸੂਰਜ ਦੀ ਕਿਰਨ ਵੇਖਣ ਨੂੰ ਮਿਲਦੀ ਹਨੇਰੀਆਂ ਕੋਠੜੀਆਂ ਦੇ ਵਿੱਚ ਸੰਗਲਾਂ ਨਾਲ ਬੰਨੇ ਹੋਏ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਵੀ ਸਰੀਰਾਂ ਦੇ ਇੰਨੇ ਬੁਰੇ ਹਾਲ, ਸਰੀਰ 'ਚ ਜੂਆਂ ਪਈਆਂ ਹੋਈਆਂ। ਜ਼ਿੰਦਗੀ ਦੇ ਵਿੱਚ ਆਸ ਮੁਕਾ ਦਿੱਤੇ ਸੀ ਵੀ ਕਦੇ ਹੁਣ ਸੂਰਜ ਦੀ ਕਿਰਨ ਵੀ ਦੇਖ ਲਵਾਂਗੇ, ਪਰ ਉਹ ਨਿਰੰਕਾਰ ਅੱਗੇ ਅਰਦਾਸਾਂ ਕਰ ਗਏ ਆ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੇ ਛੇਵੇਂ ਗਾਮੇ, ਬਲ ਭੰਜਰ ਗੁਣ ਸੂਰਮਾ ਬਦ ਜੋਧਾ ਬਹੁ ਪਰਉਪਕਾਰੀ, ਬਹੁਤੇ ਪਰਉਪਕਾਰੀ ਮੇਰੀ ਪੀਰ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁਕਾਰ ਸੁਣੀ। ਕਿਉਂਕਿ ਨਿਰੰਕਾਰ ਤੇ ਸਤਿਗੁਰੂ 'ਚ ਕੋਈ ਫਰਕ ਨਹੀਂ ਨਾ ਹੈ। ਜਿਸ ਵੇਲੇ ਬਾਦਸ਼ਾਹ ਪੁੱਛਦਾ ਸਾਈਂ ਮੀਆਂ ਮੀਰ ਜੀ ਨੂੰ, ਸਾਈਂ ਜੀ ਖੁਦਾ ਵੇਖਿਆ? ਸਾਈਂ ਮੀਆਂ ਮੀਰ ਕਹਿਣ ਲੱਗੇ, ਹਾਂ ਬਾਦਸ਼ਾਹ, ਜਦੋਂ ਸਮਾਧੀ 'ਚ ਜਾਂਦੇ ਹਾਂ ਨਿਤਾ ਪ੍ਰਤੀ ਅਸੀਂ ਖੁਦਾ ਦੇ ਦਰ 'ਤੇ ਜਾਂਦੇ ਹਾਂ, ਜਦੋਂ ਖੁਦਾ ਦੇ ਦਰ ਦਾ ਬੂਹਾ ਖੁੱਲਦਾ ਹੈ ਉਹਦੇ ਤਖ਼ਤ 'ਤੇ ਬੈਠੇ ਹਾਂ। ਜਿਹਨਾਂ ਨੂੰ ਤੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ ਉਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ, ਕੋਈ ਹੋਰ ਖੁਦਾ ਨਹੀਂ ਹੈ, ਮੈਨੂੰ ਤਾਂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਖੁਦਾ ਦੇ ਤਖ਼ਤ 'ਤੇ ਬੈਠਿਆਂ ਦੇ ਦੀਦਾਰ ਹੁੰਦੇ ਆ। ਬਾਦਸ਼ਾਹ ਐਸਾ ਪ੍ਰਭਾਵਿਤ ਹੋਇਆ ਸੁਣ ਕੇ, ਕਹਿਣ ਲੱਗਿਆ ਵੀ ਫਿਰ ਦੱਸੋ ਸਾਈਂ ਜੀ। ਕਹਿਣ ਲੱਗੇ ਤੂੰ ਸਤਿਗੁਰੂ ਨੂੰ ਕੈਦ ਵਿੱਚੋਂ ਛੱਡ। ਉਹ 52 ਰਾਜਿਆਂ ਦੀ ਪੁਕਾਰ ਸੁਣ ਕੇ ਸਤਿਗੁਰੂ ਬਹਾਨਾ ਬਣਾ ਕੇ ਕੈਦ ਵਿੱਚ ਗਏ ਸੀ। ਐਸੀ ਖੇਡ ਵਰਤਾਈ, ਕੌਤਕ ਵਰਤਾਇਆ, ਵੱਲ ਮੇਰਾ ਇਤਿਹਾਸ ਆ ਸੰਖੇਪ ਬੇਤੁਕੀ ਕਰਾਂ। ਜਦੋਂ ਸਤਿਗੁਰੂ ਜੀ ਨੂੰ ਛੱਡਣ ਦਾ ਪਰਵਾਨਾ ਆਇਆ, ਸਤਿਗੁਰੂ ਕਹਿੰਦੇ ਭਾਈ ਅਸੀਂ ਨਹੀਂ ਉਹਨਾਂ ਚਿਰ ਜਾਣਾ ਜਿੰਨਾ ਚਿਰ ਜਿੰਨੇ ਇੱਥੇ ਕੈਦੀ ਆ ਸਾਰੇ ਨਹੀਂ ਛੱਡ ਗਏ। ਹੈ ਕੋਈ ਦੁਨੀਆਂ ਦੇ ਵਿੱਚ ਐਸਾ ਜਿਹੜਾ ਕਹੇ ਉਹਨਾਂ ਚਿਰ ਮੈਂ ਕੈਦ ਚੋਂ ਨਹੀਂ ਜਾਣਾ, ਸਾਰੇ ਕੈਦੀ ਛੱਡ ਦੇ ਜਿੰਨਾ ਚਿਰ। ਬਾਦਸ਼ਾਹ ਨੇ ਬਹਾਨਾ ਵੀ ਬਣਾਇਆ ਵੀ ਜਿੰਨੇ ਤੁਹਾਡੇ ਚੋਬੇ ਦੀਆਂ ਕਲੀਆਂ ਨੂੰ ਫੜ ਕੇ ਬਾਹਰ ਆ ਜਾਣਗੇ ਉਹਨਾਂ ਨੂੰ ਛੱਡ ਦਿਆਂਗੇ। ਸਿੱਖ ਇਤਿਹਾਸ ਕਹਿੰਦਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਬਣਾਇਆ ਜਿਹੜਾ ਅੱਜ ਵੀ ਘੜਾਣੀ ਪਿੰਡ ਦੇ ਵਿੱਚ ਦਰਸ਼ਨ ਹੁੰਦੇ ਆ। ਇੱਕ ਇੱਕ ਕਲੀ ਚੋਲੇ ਨੇ ਸਾਰਿਆਂ ਨੂੰ ਫੜਾਈ ਹੈ, ਕਿਉਂਕਿ ਜਿਤੇ ਸ਼ਰਨੇ ਆਏ ਹੈ ਤਿਤੇ ਰਾਖ ਲਏ ਹੈ। ਉਹ ਬੰਦੀ ਛੋੜ ਦਾਤੇ, ਦੁੱਖਦਾਰੀ ਦੁੱਖਾਂ ਨੂੰ ਕੱਟਣ ਵਾਲੇ ਦਾਤੇ, ਮੇਰੀ ਪੀਰੀ ਦੇ ਮਾਲਕ ਸਤਿਗੁਰੂ। ਜਦੋਂ ਚੱਲਣ ਲੱਗੇ ਪਿੱਛੋਂ ਆਵਾਜ਼ ਆਈ, ਮਹਾਰਾਜ ਇੱਕ ਐਸਾ ਡਾਕੂ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਰਹੀ ਹੈ, ਜਿਹਨੂੰ ਛੁੱਟਣ ਦੀ ਆਸ ਹੀ ਨਹੀਂ, ਇੱਕ ਉਹ ਵੀ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਚੋਲੇ ਨੂੰ ਬੰਨਣ ਵਾਲੀ ਜਿਹੜੀ ਤੜੀ ਤਣੀ ਸੀ ਉਹ ਵੀ ਖੋਲ ਦਿੱਤੀ। ਮਹਾਰਾਜ ਕਹਿੰਦੇ ਭਾਈ ਤੈਨੂੰ ਵੀ ਨਹੀਂ ਛੱਡਣਾ, ਆ ਜਾ ਤੂੰ ਵੀ ਇਹ ਤਣੀ ਨੂੰ ਫੜ ਕੇ ਬਾਹਰ ਆ ਜਾ। ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਇਕੱਲੇ ਨੇ ਉਹਨਾਂ 52 ਕੈਦੀਆਂ ਨੂੰ ਛੁਡਾ ਕੇ ਬੰਦੀ ਛੋੜ ਦਾ ਕੇ ਕਹਾਏ, ਉਹਨਾਂ ਨੂੰ ਮੁਕਤ ਕਰਾਇਆ, ਜਿਹਨਾਂ ਨੂੰ ਕਦੇ ਆਸ ਨਹੀਂ ਸੀ ਵੀ ਅਸੀਂ ਕੈਦ ਵਿੱਚੋਂ ਛੁੱਟ ਜਾਵਾਂਗੇ। ਇੱਥੇ ਵਸ ਨਹੀਂ, ਔਰੰਗਜ਼ੇਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦੇਣ ਲਈ ਜ਼ਫਰਨਾਮਾ ਭੇਜਿਆ। ਜ਼ਫਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਰੂਹ ਐਸੀ ਕੰਬੇ, ਅੰਤ ਨੂੰ ਪਹੁੰਚ ਗਿਆ। ਮਹਾਰਾਜ ਨੇ ਬਹਾਦਰ ਸ਼ਾਹ ਨੂੰ ਗੱਦੀ ਦਿਵਾਈ ਹੈ। ਕਲੰਗੀਆਂ ਤੋਂ ਕਲੰਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਜਦੋਂ ਗੱਦੀ 'ਤੇ ਬਿਠਾਇਆ, ਸਿੱਖ ਇਤਿਹਾਸ ਕਹਿੰਦਾ ਬਹਾਦਰ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ। ਜਿੱਥੇ ਮਹਾਰਾਜ ਨੇ ਹੋਰ ਹੁਕਮ ਕੀਤੇ ਸੀ ਉੱਥੇ ਇੱਕ ਹੁਕਮ ਇਹ ਵੀ ਕੀਤਾ ਸੀ, ਔਰੰਗਜ਼ੇਬ ਨੇ ਜਿੰਨੇ ਕੈਦੀ ਕੈਦ 'ਚ ਪਾਏ ਹੈ ਇਹ ਬਹਾਦਰ ਸ਼ਾਹ ਸਾਰਿਆਂ ਦੀ ਮੁਕਤੀ ਕਰ ਦੇ। ਕਲੰਗੀਆਂ ਵੱਤਰ ਪਾਤਸ਼ਾਹ ਨੇ, ਕਲੰਗੀਆਂ ਵਾਲੇ ਸੱਚੇ ਸਰਕਾਰ ਨੇ ਉਹ ਸਾਰਿਆਂ ਨੂੰ ਕੈਦ 'ਚੋਂ ਛੁਡਾ ਕੇ ਉਹਨਾਂ ਨੂੰ ਮੁਕਤੀ ਦੀ ਦਾਤ ਦਿੱਤੀ। ਇੱਥੇ ਬਸ ਨਹੀਂ, ਜੇ ਸਰੀਰ ਕਰਕੇ ਸਤਿਗੁਰੂ ਚਲੇ ਗਏ ਨਾਂਦੇੜ ਦੀ ਧਰਤੀ 'ਤੇ, ਮੇਰੇ ਸੱਚੇ ਪਾਤਸ਼ਾਹ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਗਿਆ, ਭਈ ਅਕਾਲ ਕੀ ਪਤਾ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਜੋਤੀ ਜੋਤ ਸਮਾ ਗਏ, ਗੁਰੂ ਗ੍ਰੰਥ ਸਾਹਿਬ ਜੀ 'ਚ ਸਮਾਏ ਹੈ ਅਤੇ ਦਰਪੂਨੇ ਸਤਾਰੇ ਦੇ ਜੇਲ੍ਹ ਵਿੱਚ ਦੋਵੇਂ ਭਰਾ ਬਾਲਾ ਰਾਓ ਅਤੇ ਰੁਸਤਮ ਰਾਓ ਰਾਜੇ ਸਤਿਗੁਰਾਂ ਨੂੰ ਯਾਦ ਕਰ ਰਹੇ ਆ, ਮਹਾਰਾਜ ਤੁਸੀਂ ਜਿਵੇਂ ਗਵਾਲੀਅਰ ਦੇ ਕਿਲ੍ਹੇ 'ਚ ਰਾਜਿਆਂ ਨੂੰ ਫਿਰਾਇਆ, ਅੱਜ ਸਾਨੂੰ ਵੀ ਮੁਕਤੀ ਦੀ ਦਾਤ ਦਿਓ। ਤਾਂ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਉਹ ਪੂਨੇ ਸਿਤਾਰੇ ਦੀ ਜੇਲ੍ਹ ਵਿੱਚੋਂ ਮਹਾਰਾਜ ਨੇ ਸਾਖਿਆਤ ਰੂਪ 'ਚ ਪ੍ਰਗਟ ਹੋ ਕੇ ਉਹ ਦੋਵੇਂ ਰਾਜਿਆਂ ਦੀ ਕੈਦ ਵਿੱਚੋਂ ਬੰਦ ਖਲਾਸੀ ਕੀਤੀ, ਬੰਦੀ ਛੋੜ ਕਹਾਏ। ਨਿਰੰਕਾਰ ਹੈ ਨਿਰਾਕਾਰ ਪਰਮੇਸ਼ਵਰ ਵਾਹਿਗੁਰੂ, ਤੂੰ ਗਈ ਹੋਈ ਅਵਸਥਾ ਨੂੰ ਦੇਣ ਵਾਲਾ ਮੂਰਤੀ, ਤੂੰ ਬੰਧਨਾਂ ਵਿੱਚੋਂ ਮੁਕਤ ਕਰਨ ਵਾਲਾ ਹੈ, ਤੂੰ ਕਿਰਪਾ ਕਰਨ ਵਾਲਾ, ਦੁੱਖਦਾਰੀ ਦੁੱਖਾਂ ਨੂੰ ਦਾਰੀ ਕੱਟਣ ਵਾਲਾ ਹੈ, ਦੁੱਖ ਮੇਟਣ ਵਾਲਾ ਹੈ। ਪਰਮੇਸ਼ਵਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਜਿਹਨਾਂ ਸਰੀਰਾਂ 'ਚ ਘਰਾਂ 'ਚ ਦੁੱਖਾਂ ਦੇ ਡੇਰੇ ਲੱਗੇ ਹੋਏ ਨੇ, ਜੇ ਆ ਵਾਹਿਗੁਰੂ ਤੇਰਾ ਕੋਈ ਨਾਮ ਜਪ ਲਵੇ, ਤੇਰੀ ਸ਼ਰਨ ਲੈ ਲਵੇ, ਉੱਥੋਂ ਦੁੱਖਾਂ ਦਾ ਡੇਰਾ ਭੰਨਿਆ ਜਾਂਦਾ, ਖਤਮ ਹੋ ਜਾਂਦਾ। ਧਰਮ ਨ ਜਾਣਾ, ਧਰਮ ਨ ਜਾਣਾ, ਵਾਹਿਗੁਰੂ ਜੀ ਮੇਰੀ ਹਾਲਤ ਐਸੀ ਆ ਵੀ ਮੈਂ ਕੋਈ ਚੰਗਾ ਕਰਮ ਕਰਨਾ ਨਹੀਂ ਜਾਣਦਾ, ਕਿਉਂਕਿ ਕੀਤੇ ਹੋਏ ਕਰਮਾਂ ਕਰਕੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਮੈਂ ਮਾੜੇ ਕਰਮਾਂ ਕਰਕੇ ਤੇ ਇੱਥੋਂ ਦੂਰ ਹੋ ਗਿਆ, ਮੈਨੂੰ ਨਾ ਜਪ ਨਾ ਤਪ ਨਾ ਸੰਜਮ। ਮਹਾਰਾਜ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ। ਮਹਾਰਾਜ ਨੀਚ ਕਰਮ ਨੇ ਕਿਹੜੇ ਨੇ? ਉਹ ਭਾਈ ਗੁਰਦਾਸ ਜੀ ਨੇ ਗਿਣ ਕੇ ਦੱਸਿਆ, ਹਾਂ ਅਪਰਾਧੀ ਗੁਣਾਂਕਾਰ, ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਾਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਆਰਾਮ ਖੋਰ, ਠੱਗ ਦੇਸ਼ ਠਮੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਪਿਰ ਧਕਾਉਣਾ, ਮੈਂ ਕੋ ਨਾ ਰਖਾਂਦਾ, ਇੰਨੇ ਮਾੜੇ ਕਰਮ ਨੇ ਮੈਨੂੰ ਕਿਤੇ ਢੋਈ ਨਹੀਂ ਮਿਲਦੇ, ਮੈਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ। ਪਰ ਸਤਿਗੁਰੂ ਮੈਂ ਸੱਚੀ ਸੋਏ ਸੁਣੀ ਹੈ, ਸੱਚੀ ਸੋਭਾ ਸੁਣੀ ਹੈ ਵੀ ਤੂੰ ਮੇਰੇ ਵਰਗੇ ਪਾਪੀਆਂ ਨੂੰ ਵੀ ਸ਼ਰਨ ਵਿੱਚ ਬਖਸ਼ ਦਿੰਦਾ, ਸਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ਣ ਦਾ, ਸਾਰੇ ਦੁਆਰੇ ਛੱਡ ਕੇ ਮੈਂ ਤੇਰੀ ਸ਼ਰਨ 'ਚ ਆਇਆ, ਮੈਨੂੰ ਕਰਮ ਦਾ ਮਹਾਰਾਜ ਗਤੀ ਨਹੀਂ ਪਤਾ, ਮੈਂ ਮੇਰੇ ਮਾੜੇ ਕਰਮ ਨੇ ਮੈਨੂੰ ਚੰਗੇ ਕਰਮ ਕਰਨ ਦੀ ਸੋਝੀ ਨਹੀਂ ਹੈ। ਧਰਮ ਨਾ ਜਾਣਾ, ਜਿਸ ਧਰਮ ਦੇ ਆਸਰੇ ਸਾਰੀ ਧਰਤੀ ਖੜੀ ਹੈ, ਧੌਲ ਧਰਮ, ਉਹ ਧਰਮ ਕਮਾਉਣ ਦੀ ਜਾਤ ਨਹੀਂ ਹੈ। ਖਿਮਾ ਅਹਿੰਸਾ ਦਇਆ ਮ੍ਰਿਧ ਸੱਤ ਬਚਨ ਤਪ ਦਾਨ ਸੇਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਣ, ਇਹ ਧਰਮ ਦੇ ਦਸ ਚਿੰਨ ਨੇ, ਦਸ ਨਿਸ਼ਾਨੀਆਂ ਨੇ, ਇਹਨਾਂ 'ਚੋਂ ਦਸਾਂ 'ਚੋਂ ਇੱਕ ਵੀ ਮੇਰੇ 'ਚ ਨਹੀਂ ਹੈ। ਨਾ ਮੈਂ ਅੰਮ੍ਰਿਤ ਵੇਲੇ ਉੱਠਦਾ ਮਹਾਰਾਜ, ਨਾ ਕੋਈ ਸੇਵਾ ਹੈ, ਨਾ ਕੋਈ ਸਿਮਰਨ ਹੈ, ਮੈਂ ਇਹ ਕਰਮ ਧਰਮ ਵੀ ਨਹੀਂ ਜਾਣਦਾ। ਲੋਭੀ ਮਾਇਆ ਧਾਰੀ, ਮੇਰਾ ਜੀਵਨ ਤਾਂ ਮਹਾਰਾਜ ਲੋਭੀ ਲਾਲਚੀ ਹੋਇਆ ਹੈ, ਹਰ ਸਮੇਂ ਮਾਇਆ ਦੇ ਵਿੱਚ ਹੀ ਮੇਰੀ ਸੁਰਤ ਲੱਗੀ ਰਹਿੰਦੀ ਹੈ। ਮਾਇਆ ਧਾਰੀ ਦੀ ਅਵਸਥਾ ਕੀ ਕਹੀ ਹੈ? ਮਾਇਆ ਧਾਰੀ ਅਤ ਅੰਨਾ ਬੋਲਾ, ਮਾਇਆ ਧਾਰੀ ਕੌਣ ਹੈ? ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਉਹ ਕਿਸੇ ਦੂਸਰੇ ਦੀ ਨਾ ਗੱਲ ਸੁਣ ਕੇ ਰਾਜੀ ਹੈ ਨਾ ਹੀ ਸੁਣਦਾ, ਉਹਨੂੰ ਦੂਜਾ ਬੰਦਾ ਆਪਣੇ ਬਰਾਬਰ ਨਾ ਦਿਖਾਈ ਦਿੰਦਾ, ਦੂਜਿਆਂ ਨੂੰ ਤਾਂ ਕੀੜੇ ਮਕੌੜੇ ਸਮਝਦਾ। ਮਹਾਰਾਜ ਮੈਂ ਐਸਾ ਲੋਭੀ ਲਾਲਚੀ ਮਾਇਆ ਦੇ ਵਿੱਚ ਹੰਕਾਰੀ ਹੋਇਆ। ਨਾਮ ਪਰਿਉ ਭਗਤ ਗੋਬਿੰਦ ਕਾ, ਪਰ ਮੇਰੇ ਲਿਬਾਸ ਨੂੰ ਵੇਖ ਕੇ ਲੋਕ ਮੈਨੂੰ ਤੇਰਾ ਭਗਤ ਕਹਿੰਦੇ ਆ, ਲੋਕ ਕਹਿੰਦੇ ਵੀ ਬੜੇ ਧਰਮ ਦੇ ਕੰਮ ਕਰਦਾ, ਬੜਾ ਇਹਦਾ ਧਰਮੀ ਬੰਦਿਆਂ ਵਾਲਾ ਲਿਬਾਸ ਹੈ, ਧਰਮੀਆਂ ਦੇ ਵਿੱਚ ਉੱਠਣਾ ਬੈਠਣਾ ਹੈ। ਕਈ ਵਾਰੀ ਮਨੁੱਖ ਆਪਣੇ ਪਾਪ ਛੁਪਾਉਣ ਲਈ ਵੀ ਧਰਮੀਆਂ ਦੀ ਸੰਗਤ ਕਰਨ ਲੱਗ ਜਾਂਦਾ ਹੈ, ਕਈ ਵਾਰੀ ਪਾਪ ਛੁਪਾਉਣ ਲਈ ਵੀ ਮੈਨੂੰ ਕੋਈ ਮਾੜਾ ਨਾ ਕਵੇ, ਮੇਰੇ ਪਾਪ ਪਤਾ ਨਾ ਲੱਗ ਜਾਣ, ਧਰਮ ਦਾ ਲਿਬਾਸ ਪਾ ਲੈਂਦਾ, ਜਿਵੇਂ ਸੱਜਣ ਠੱਗ ਨੇ ਪਾਇਆ ਸੀ। ਕਰਮ ਕਿਹੋ ਜਿਹੇ ਸੀ? ਮਨੁੱਖਾਂ ਨੂੰ ਮਾਰਦਾ ਸੀ, ਪਰ ਲਿਬਾਸ ਸੱਜਣ ਵਾਲਾ। ਮਹਾਰਾਜ ਮੇਰਾ ਐਸਾ ਜੀਵਨ ਬੇਅਰਥ ਜਾ ਰਿਹਾ, ਰੱਖ ਹੋ ਪੈ ਜੋ ਤੁਮਾਰੀ, ਹੁਣ ਲੋਕ ਸਾਹਿਬ ਭਗਤ ਕਹਿੰਦੇ ਆ ਮਹਾਰਾਜ ਇਹ ਪੈਜ ਰੱਖੋ ਤੁਹਾਡਾ ਬਿਰਦ ਵੀ ਤੁਹਾਡੇ ਵੀ ਇਲਾਜ ਹੈ। ਜਿਵੇਂ ਭਗਤ ਜੀ ਨੇ ਕਿਹਾ ਨਿਰਪ ਕੰਨਿਆਂ ਕੇ ਕਾਰਨ ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਤੀ ਪੈਜ ਸਵਾਰੀ। ਜਿਵੇਂ ਉਹ ਕਾਮੀ ਜਿਹਨੇ ਤੁਹਾਡਾ ਭੇਖ ਬਣਾਇਆ ਵਾਹਿਗੁਰੂ ਤੁਸੀਂ ਉਹਦੇ ਬਿਰਦ ਦੀ ਇਲਾਜ ਰੱਖੀ, ਉਹਨੇ ਤੁਹਾਡਾ ਭੇਖ ਬਣਾਇਆ ਸੀ ਉਹਨੂੰ ਤੁਸੀਂ ਢਹਿਣ ਨਹੀਂ ਦਿੱਤਾ, ਸੰਸਾਰ ਦੇ ਵਿੱਚ ਉਹਦੇ ਪਿੱਠ ਨਹੀਂ ਲੱਗਣ ਦਿੱਤੇ, ਤੁਸੀਂ ਉਹਦਾ ਕਾਰਜ ਸਵਾਰਿਆ। ਮਹਾਰਾਜ ਉਹਨੇ ਬਿਰਦ ਦੀ ਇਲਾਜ ਰੱਖੋ, ਮੇਰੇ ਤੇ ਵੀ ਕਿਰਪਾ ਕਰੋ।
ਹਰ ਜੀ ਨਿਮਾਣਿਆ ਤੂੰ ਮਾਣ,
ਕਿਉਂਕਿ ਵਾਹਿਗੁਰੂ ਤੂੰ ਨਿਮਾਣਿਆਂ ਨੂੰ ਮਾਣ ਦਿੰਦਾ, ਐਸੀ ਲਾਲ ਕੁਝ ਦਿਨ ਕੌਣ ਕਰੇ। ਗਰੀਬ ਨਵਾਜ ਗੁਸਈਆ ਮੇਰਾ ਮਾਥਾ ਹੈ ਸ਼ਤਰ ਕਰੇ, ਜਾ ਕੇ ਸ਼ੋਤ ਜਗਤ ਕੋ ਲਾਗਾ ਹੈ ਕਾ ਪਰ ਤੂੰ ਹੀ ਧਰੈ। ਭਗਤ ਰਵਿਦਾਸ ਜੀ ਕਹਿੰਦੇ ਹੇ ਵਾਹਿਗੁਰੂ ਐਸੀ ਲਾਲ ਤਾਂ ਇੱਥੋਂ ਬਿਨਾਂ ਕੌਣ ਕਰ ਸਕਦਾ। ਜਿਸ ਵੇਲੇ ਕੰਸੀ ਦੇ ਰਾਜੇ ਦੀ ਘਰਵਾਲੀ ਭਗਤ ਦੀ ਸੇਵਕ ਹੋ ਗਈ ਤਾਂ ਉੱਥੋਂ ਦੇ ਬ੍ਰਾਹਮਣਾਂ ਨੇ ਰਾਜੇ ਨੂੰ ਚੁੱਕ ਦਿੱਤਾ। ਉਹ ਬ੍ਰਾਹਮਣਾਂ ਦੇ ਕਹੇ ਹੋਏ ਭਗਤ ਜੀ ਨੇ ਜਦੋਂ ਰਾਣੀ ਨੂੰ ਆਪਣਾ ਚਰਨਾ ਅੰਮ੍ਰਿਤ ਛਕਾਇਆ ਤਾਂ ਉਹ ਖਿਝ ਗਏ, ਆਪਣੀ ਰਾਣੀ ਦੇ ਨਾਲ ਖਫਾ ਹੋਇਆ ਰਾਜਾ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਰਾਣੀ ਦੇ ਕਹਿਣ ਤੇ ਜਿਸ ਵੇਲੇ ਪ੍ਰਸ਼ਾਦਾ ਰੱਖਿਆ ਉਸ ਵੇਲੇ ਬ੍ਰਾਹਮਣ ਕਹਿਣ ਲੱਗੇ ਵੀ ਪ੍ਰਸ਼ਾਦਾ ਸਾਨੂੰ ਪਹਿਲਾਂ ਸੁਕਾਓ, ਇਹ ਰਵਿਦਾਸ ਨੂੰ ਨਾ ਸੁਕਾਓ। ਭਗਤ ਰਵਿਦਾਸ ਜੀ ਨੂੰ ਪੰਗਤ ਚੋਂ ਬਾਹਰ ਕੱਢ ਦਿੱਤਾ ਨਿਰਾਦਰ ਕਰਕੇ, ਪਰ ਪਰਮੇਸ਼ਵਰ ਦੀ ਕਲਾ ਇਸੇ ਵਰਤੀ ਜਿਸ ਵੇਲੇ ਭੋਜਨ ਛਕਣ ਲੱਗੇ ਹੈ ਉਹ ਕੀ ਵੇਖਦੇ ਆ ਵੀ ਹਰ ਕਿਸੇ ਨਾਲ ਦੋਵੇਂ ਪਾਸੇ ਭਗਤ ਰਵਿਦਾਸ ਬੈਠਾ ਦਿਖਾਈ ਦਿੰਦਾ। ਸਾਰੇ ਹੈਰਾਨ ਹੋ ਗਏ, ਸਾਰਿਆਂ ਨੇ ਫਿਰ ਉੱਥੇ ਹੱਥ ਜੋੜੇ ਆ, ਭਗਤ ਰਵਿਦਾਸ ਸਾਥੋਂ ਭੁੱਲ ਹੋ ਗਈ, ਤੂੰ ਪਹਿਲੋਂ ਸਾਡੇ ਨਾਲ ਪੰਗਤ 'ਚ ਬੈਠ ਕੇ ਭੋਜਨ ਛਕ, ਖਿਮਾ ਮੰਗੇ। ਉਹ ਰਾਜਾ ਵੀ ਚਰਨੀ ਪਿਆ, ਉਸ ਵੇਲੇ ਭਗਤ ਜੀ ਨੇ ਸ਼ਬਦ ਉਚਾਰਿਆ ਸੀ ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥਾ ਸ਼ਤਰ ਧਰੈ, ਜਾਤੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਭਗਤ ਜੀ ਕਹਿੰਦੇ ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਕਰੈ, ਕਹੋ ਕਬੀਰ ਸੁਣੋ ਰੇ ਸੰਤੋ, ਕਹੋ ਰਵਿਦਾਸ ਸੁਣੋ ਰੇ ਸੰਤੋ, ਹਰ ਜੀ ਉੱਤੇ ਸਭੈ ਸਰੈ। ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਇਹ ਵਾਹਿਗੁਰੂ ਤੋਂ ਨਿਮਾਣਿਆਂ ਨੂੰ ਮਾਣ ਦਿੰਦਾ।
ਜੀਆ ਚੀਜ਼ ਕਰੇ ਮੇਰਾ ਗੋਬਿੰਦ,
ਧਰਤੀ ਦੀ ਪਾਲਣਾ ਕਰਨ ਵਾਲੇ ਗੋਬਿੰਦ ਪਰਮੇਸ਼ਵਰ ਜਿਨ੍ਹਾਂ ਨੂੰ ਕੋਈ ਮਨੁੱਖ ਸਮਝਦਾ ਨਹੀਂ ਵੀ ਇਹ ਨਚੀਜ ਹੈ, ਇਹ ਕਿਸੇ ਕੰਮ ਆਉਣ ਵਾਲਾ ਨਹੀਂ, ਇਹਨੂੰ ਨੇੜੇ ਨਾ ਲੱਗਣ ਦੇ, ਉਹ ਨਚੀਜਿਆਂ ਨੂੰ ਤੂੰ ਚੀਜ਼ ਕਰ ਦਿੰਦਾ, ਉਹਨਾਂ ਨੂੰ ਮਾਣ ਦੇ ਕੇ ਤੂੰ ਸਤਿਕਾਰ ਦੇ ਦਿੰਦਾ, ਸਤਿਕਾਰਯੋਗ ਦੇ ਪਦਵੀ ਤੇ ਬਿਠਾ ਦਿੰਦਾ।
ਤੇਰੀ ਕੁਦਰਤ ਕਉ ਕੁਰਬਾਨ,
ਐਸੀ ਜਿਹੜੀ ਕੁਦਰਤ ਹੈ ਐਸੀ ਜਿਹੜੀ ਸ਼ਕਤੀ ਹੈ ਤੇ ਮੈਂ ਕੁਰਬਾਨ ਜਾਂਦਾ ਬਲਿਹਾਰ ਜਾਂਦਾ। ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਐਸਾ ਬਾਲਕ ਭਾਈ ਸੁਭਾਈ,
ਜਿਵੇਂ ਬਾਲਕ ਦਾ ਸੁਭਾਅ ਹੁੰਦਾ ਹੈ ਬਚਪਨ ਦੇ ਵਿੱਚ ਜਿਹੜਾ ਬਾਲਕ ਹੈ,
ਲਾਖੀ ਅਪਰਾਧ ਕਮਾਵਾ,
ਅਨੇਕਾਂ ਗਲਤੀਆਂ ਕਰਦਾ ਅਨੇਕਾਂ ਭੁੱਲਾਂ ਕਰਦਾ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤ ਨਾ ਰਾਖਸ਼ ਦੇਤੇ। ਬੱਚਾ ਕਈ ਵਾਰ ਮਾਪਿਆਂ ਨੂੰ ਐਸੇ ਕਬੂਲ ਵੀ ਬੋਲ ਦਿੰਦਾ ਹੈ, ਐਸੇ ਮਾੜੇ ਵਚਨ ਵੀ ਬੋਲ ਦਿੰਦਾ, ਐਸੀਆਂ ਗਲਤੀਆਂ ਵੀ ਕਰ ਦਿੰਦਾ।
ਸਾਰੇ ਉਪਦੇਸ਼ ਝਿੜਕੇ ਬਹੁ ਭਾਤੇ,
ਜਿਹੜੇ ਮਾਤਾ ਪਿਤਾ ਦੇ ਉਹ ਬੱਚੇ ਦਾ ਤਿਰਸਕਾਰ ਨਹੀਂ ਕਰਦੇ, ਉਹ ਬੱਚੇ ਨੂੰ ਉਪਦੇਸ਼ ਦਿੰਦੇ ਆ ਜੇ ਭਾਵੇਂ ਝਿੜਕਦੇ ਆ, ਪਰ ਝਿੜਕ ਕੇ ਫੇਰ ਕੀ ਕਰਦੇ
ਆ। ਪਿਤਾ ਗੱਲ ਲਾਵਾ,
ਸਤਿਗੁਰੂ ਜੀ ਉਹ ਫਿਰ ਪਿਤਾ ਝਿੜਕ ਕੇ ਉਪਦੇਸ਼ ਦੇ ਕੇ ਸਮਝਾ ਕੇ ਆਪਣੇ ਬਾਲਕ ਨੂੰ ਬੱਚੇ ਨੂੰ ਫੇਰ ਗਲੇ ਲਾ ਲੈਂਦਾ ਹੈ, ਆਪਣੇ ਗਲੇ ਨਾਲ ਲਾ ਕੇ ਉਹਦਾ ਬੱਚੇ ਦਾ ਜਿਹੜਾ ਗੁੱਸਾ ਉਹ ਸ਼ਾਂਤ ਕਰ ਦਿੰਦਾ ਹੈ। ਇਹ ਸਤਿਗੁਰੂ ਜਿਵੇਂ ਉਹ ਬਾਲਕ ਅਨੇਕਾਂ ਗਲਤੀਆਂ ਕਰਦਾ
ਆਓ ਗਾਣਾ ਬਖਸ਼ ਲਏ ਪ੍ਰਭੂ,
ਵਾਹਿਗੁਰੂ ਮੈਂ ਵੀ ਤੇਰਾ ਬਾਲਕ ਹਾਂ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤ ਨਾ ਰਾਖਸ਼ ਦੇਤੇ, ਮਹਾਰਾਜ ਜਿਹੜੇ ਮੇਰੇ ਪਿਛਲੇ ਔਗਣ ਕੀਤੇ ਹੈ ਉਹ
ਉਹ ਕਿਰਪਾ ਕਰਕੇ ਤੁਸੀਂ ਬਖਸ਼ ਲਓ, ਮਿਹਰ ਕਰਕੇ ਮੇਰੀਆਂ ਜਿਹੜੀਆਂ ਭੁੱਲਾਂ ਨੇ ਉਹਨਾਂ ਨੂੰ ਮਾਫ ਕਰ
ਦਿਓ।
ਪਿਤਾ ਫਿਰ ਝਿੜਕੇ ਉਪਦੇਸ਼ ਦੇ ਕੇ ਗਲੇ ਲਾ ਲੈਂਦਾ, ਮਹਾਰਾਜ ਮੈਨੂੰ ਵੀ ਗਲੇ ਲਾ ਲਓ, ਅੱਗੇ ਮਾਰਗ ਪਾ ਦਿਓ, ਐਸੀ ਕਿਰਪਾ ਕਰੋ ਮੈਨੂੰ ਆਪਣੀ ਪ੍ਰਾਪਤੀ ਦੇ ਰਾਹ ਪਾ ਦਿਓ।
ਹਰ ਅੰਤਰ ਜਾਮੀ ਸਭ ਬਿਧ ਜਾਣਾ,
ਮਹਾਰਾਜ ਕਹਿੰਦੇ ਉਹ ਅੰਤਰ ਜਾਮੀ ਆ ਭਾਈ, ਤੇਰੇ ਪਾਪ ਨੇ ਜਿਹੜੇ ਭੁੱਲਾਂ ਨੇ ਉਹ ਸੰਸਾਰ ਤੋਂ ਤੂੰ ਛੁਪਾ ਸਕਦਾ ਹੈ, ਪਰਿਵਾਰ ਤੋਂ ਛੁਪਾ ਸਕਦਾ ਹੈ, ਪਰ ਨਿਰੰਕਾਰ ਤੋਂ ਨਹੀਂ ਛੁਪਾ ਸਕਦਾ। ਇਹ ਸੰਸਾਰ ਪਰਿਵਾਰ ਤਾਂ ਤੈਨੂੰ ਤੇਰਾ ਲਿਬਾਸ ਦੇ ਕੇ ਪਹਿਰਾਵਾ ਦੇਖ ਕੇ ਭਗਤ ਕਹਿ ਸਕਦਾ ਹੈ, ਪਰ ਉਹ ਪਰਮੇਸ਼ਰ ਜਾਣਦਾ ਵੀ ਤੇਰਾ ਤਾਂ ਸੱਜਣ ਵਾਂਗੂ ਉੱਪਰ ਹੀ ਲਿਬਾਸ ਹੈ, ਅੰਦਰੋਂ ਤੂੰ ਪਾਪੀ ਹੈ। ਉਹ ਕਿਰਪਾ ਕਰਕੇ ਫਿਰ ਐਸੇ ਮਾਰਗ ਤੇ ਪਾਉਂਦਾ ਹੈ ਜਿਵੇਂ ਸੱਜਣ ਨੂੰ ਸਿੱਧੇ ਰਾਹ ਪਾਇਆ ਮਹਾਰਾਜ ਨੇ, ਸਿੱਧੇ ਰਾਹ ਹੀ ਨਹੀਂ ਪਾਇਆ, ਪ੍ਰਚਾਰਕ ਥਾਪ ਦਿੱਤਾ, ਉਹਦੇ ਔਗਣ ਬਖਸ਼ ਦਿੱਤੇ। ਮਹਾਰਾਜ ਕਿਰਪਾ ਮੇਰੇ ਤੇ ਵੀ ਐਵੇਂ ਕਰੋ।
ਕਿਸ ਬਹਾਇਆ ਸੁਣਾਈਆ,
ਮਹਾਰਾਜ ਤੁਹਾਥੋਂ ਬਿਨਾਂ ਕੋਈ ਹੋਰ ਅੰਤਰਜਾਮੀ ਨਹੀਂ ਹੈ, ਤੁਹਾਥੋਂ ਮੇਰਾ ਕਿਸੇ ਨੂੰ ਨਹੀਂ ਪਤਾ ਵੀ ਮੇਰੀ ਗਤੀ ਕਿਵੇਂ ਹੋ ਸਕਦੀ ਹੈ, ਇਸ ਲਈ ਤੁਹਾਥੋਂ ਬਿਨਾਂ ਮੈਂ ਅਵਰੇ ਓਟ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ, ਇੱਕ ਤੇਰੀ ਓਟ ਹੈ, ਤੇਰੀ ਸ਼ਰਨ ਵਿੱਚ ਹਾਂ।
ਕਥਨ ਨਾ ਭੀਜਾ ਗੋਬਿੰਦ,
ਜਗਿਆਸੂ ਪੁੱਛਦਾ ਵੀ ਕਿਵੇਂ ਉਹਦੀ ਕਿਰਪਾ ਹੋ ਗਈ, ਕੀ ਇਕੱਲੀਆਂ ਉਹਦੀਆਂ ਸਿਫਤਾਂ ਕਰਾਂ। ਮਹਾਰਾਜ ਕਹਿੰਦੇ ਇਕੱਲੇ ਕਹਿਣ ਕਥਨ ਨਾਲ ਨਹੀਂ ਭੇਜਦਾ, ਉਹ ਇਕੱਲੀ ਕਥਾ ਕਰ ਲਓ, ਇਕੱਲੇ ਉਹਦੀਆਂ ਸਿਫਤਾਂ ਕਹੀ ਜਾਓ, ਇਹਦੇ ਨਾਲ ਉਹਦੀ ਪ੍ਰਸੰਨਤਾ ਇਕੱਲੇ ਨਾਲ ਨਹੀਂ ਹੋਣੀ।
ਹਰ ਭਾਵ ਪੈਜ ਰਖਾਈਆ,
ਭਾਵ ਹੈ ਉਹ ਤੇ ਭਾਵਨਾ ਰੱਖਣੀ ਆ, ਕਥਾ ਕੀਰਤਨ ਕਰਦੇ ਹਾਂ, ਉਹਦਾ ਨਾਮ ਜਪਦੇ ਹਾਂ, ਸਿਫਤਾਂ ਕਰਦੇ ਹਾਂ, ਉਹਤੇ ਭਾਵਨਾ ਰੱਖਣੀ ਹੈ। ਇਹ ਨਾ ਹੋਵੇ ਵੱਡਾ ਜੱਟੀ ਨਿਤਨੇਮ ਕਰ ਲਿਆ, ਹਾਂ ਬਈ ਨਿਤਨੇਮ ਕਰਦਾ, ਨਿਤਨੇਮ ਕਰਦਾ ਜੀ, ਕਿੰਨਾ ਕਰਦਾ ਜੀ, ਪੰਜ ਬਾਣੀਆਂ ਪੜ੍ਹ ਲੈਂਦਾ ਜੀ, ਆਸਾ ਦੀ ਵਾਰ ਪੜ੍ਹ ਲੈਂਦਾ ਜੀ, ਸੁਖਮਨੀ ਸਾਹਿਬ ਪੜ੍ਹ ਲੈਂਦਾ ਜੀ, ਪਰ ਨਾਲ ਨਾਲ ਸਨੀ ਦੇਵ ਨੂੰ ਵੀ ਪੂਜੀ ਜਾਵੇ, ਫਿਰ ਉਹ ਕੀ ਫਾਇਦਾ, ਭਾਵਨਾ ਤਾਂ ਹੋਈ ਨਾ, ਨਾ ਗੁਰੂ ਤੇ ਭਰੋਸਾ ਤਾਂ ਹੋਇਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਉਹ ਤੇ ਕੋਈ ਭਾਵਨਾ ਰੱਖਦਾ ਹੈ ਉਹ ਆਪਣੇ ਭਾਣੇ ਦੇ ਵਿੱਚ ਪੈਜ ਰੱਖਦਾ, ਸੇਵਕ ਆਪਣੇ ਸੇਵਕਾਂ ਦੀ ਪੱਟ ਇੱਜ਼ਤ ਦੋਵਾਂ ਲੋਕਾਂ ਚ ਰੱਖਦਾ।
ਅਵਰ ਓਟ ਮੈਂ ਸਗਲੀ ਦੇਖੀ,
ਮਹਾਰਾਜ ਕਹਿੰਦੇ ਆਉ ਅਰਦਾਸ ਕਰ ਭਿੱਜ ਕੇ ਅੰਦਰੋਂ ਭਾਵਨਾ ਨਾਲ ਭਰੋਸੇ ਨਾਲ, ਹੀ ਵਾਹਿਗੁਰੂ ਮੈਂ ਸਗਲ ਦੁਆਰ ਕੋ ਛੱਡ ਕੇ ਗਹੋ ਤੁਹਾਰੋ ਦੁਆਰ। ਫਿਰ ਪੁੱਛਦੇ ਆ ਭਾਈ ਕਿਉਂ ਕਿਸੇ ਹੋਰ ਦੁਆਰੇ ਤੇ ਗਿਆ, ਮਹਾਰਾਜ ਹਾਂ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਈ ਆਂਖ ਤਰੇ ਨਹੀਂ ਆਉਂਦੇ ਹੋ, ਰਾਮ ਰਹੀਮ ਪ੍ਰਾਨ ਪ੍ਰਾਨ ਅਨੇਕ ਹੈ ਮਤ ਏਕ ਨ ਮਾਨਿਓ। ਮਹਾਰਾਜ ਬੜੇ ਮਤਾਂ ਮਤਾਂਤਰਾਂ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਂ ਦਿਖਾਣਿਓ। ਹੁਣ ਤੇਰੇ ਦੁਆਰੇ ਤੇ ਆਇਆ ਮਹਾਰਾਜ, ਇੱਕ ਤੇਰੀ ਓਟ ਰਹਾਈ ਹੈ ਮਹਾਰਾਜ, ਹੁਣ ਇੱਕ ਤੁਹਾਡੀ ਓਟ ਹੈ, ਤੁਹਾਡੀ ਸ਼ਰਨ ਚ ਹਾਂ।
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ,
ਅਸੀਂ ਬੇਨਤੀਆਂ ਸੁਣ ਕੇ ਭਾਵਨਾ ਵੇਖ ਕੇ ਉਹ ਵਾਹਿਗੁਰੂ ਫਿਰ ਦਇਆ ਦੇ ਘਰ ਵਿੱਚ ਆ ਜਾਂਦਾ ਹੈ, ਕਿਉਂਕਿ ਵਾਹਿਗੁਰੂ ਦਇਆਲੂ ਹੈ, ਉਹ ਕਿਰਪਾਲੂ ਹੈ, ਉਹ ਬਖਸ਼ਿੰਦ ਹੈ, ਉਹ ਬਖਸ਼ ਦਿੰਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਨ ਚ ਪੈਂਦੇ ਹਾਂ ਨਾ, ਅਰਦਾਸਾਂ ਕਰਦੇ ਹਾਂ, ਉਹ ਤਰੁੱਠ ਪੈਂਦਾ ਹੈ। ਇਸ ਲਈ ਕਿਹਾ ਉਹ ਪ੍ਰਭੂ ਦੀ ਸ਼ਰਨ ਵਿੱਚ ਪਈਏ, ਤੁਮਰੀ ਸ਼ਰਨ ਤੁਮਾਰੀ ਆਸਾ, ਉਹਦੀ ਸ਼ਰਨ ਚ ਮਿਲਦਾ ਕੀ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਉਹ ਸਾਰੀਆਂ ਚਿੰਤਾਵਾਂ ਮੇਟ ਦਿੰਦਾ, ਉਹ ਸੋਭਾ ਦਿੰਦਾ, ਉਹ ਸਾਰੇ ਸੁੱਖ ਦਿੰਦਾ, ਦੁੱਖ ਘੱਟ ਦਿੰਦਾ। ਮਹਾਰਾਜ ਕਹਿੰਦੇ ਹੋਏ ਦਇਆਲ, ਉਹ ਦਇਆ ਦੇ ਘਰ ਵਿੱਚ ਆ ਜਾਂਦਾ ਹੈ, ਕਿਰਪਾਲ ਕਿਰਪਾ ਦੇ ਘਰ ਵਿੱਚ ਆ ਕੇ ਉਹ ਫਿਰ ਬਖਸ਼ਿਸ਼ ਕਰਦਾ।
ਆਪੇ ਸੁਣੈ ਬੇਨੰਤੀ,
ਠਾਕੁਰ ਮਾਲਕ ਪਰਮੇਸ਼ਵਰ ਪ੍ਰਭੂ ਜੀ ਫਿਰ ਆਪ ਬੇਨਤੀ ਸੁਣਦਾ, ਆਪ ਸੇਵਕ ਦੀ ਅਰਦਾਸ ਸੁਣਦਾ, ਦੇ ਕੰਨ ਸੁਣੈ ਅਰਦਾਸ ਜੀ। ਉਹ ਜਦੋਂ ਕੋਈ ਭਾਵਨਾ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੋਈ ਸੇਵਕ ਅਰਦਾਸ ਕਰਦਾ, ਉਹ ਵਾਹਿਗੁਰੂ ਆਪ ਸੁਣਦਾ। ਇਹ ਨਹੀਂ ਹੈ ਵੀ ਅਸੀਂ ਅਰਦਾਸ ਕਰੀਏ ਤੇ ਸੁਣੇ ਨਾ, ਉਹ ਵਾਹਿਗੁਰੂ ਸੁਣਦਾ ਹੈ, ਪਰ ਅਰਦਾਸ ਅਸੀਂ ਕਰੀਏ ਭਾਵਨਾ ਨਾਲ, ਭਰੋਸੇ ਨਾਲ। ਪਹਿਲੋਂ ਤਾਂ ਕਈ ਵਾਰ ਸਾਡੇ ਮਨਾਂ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੇ ਖਲੋ ਕੇ ਅਰਦਾਸ ਕਰ ਰਹੇ ਹਾਂ, ਅਰਦਾਸ ਕਰਨ ਦੀ ਜੁਗਤੀ ਵੀ ਨਹੀਂ ਪਤਾ ਸਾਨੂੰ। ਅਰਦਾਸ ਕਰਨ ਲਈ ਸਾਨੂੰ ਹੁਕਮ ਹੈ, ਦੇ ਕਰ ਜੋੜ ਕਰੋ ਅਰਦਾਸ, ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਹੈ। ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦਾ ਇੱਕ ਵੱਡਾ ਫਾਇਦਾ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਦੋਵੇਂ ਹੱਥ ਜੋੜਨੇ ਸਤਿਗੁਰੂ ਅੱਗੇ, ਉਂਗਲਾਂ ਨਾਲ ਉਂਗਲਾਂ ਮਿਲਾਉਣੀਆਂ, ਗੁੱਠੀਆਂ ਨਾਲ ਗੁੱਠਾ ਮਿਲਾਉਣਾ, ਹਥੇਲੀ ਨਾਲ ਹਥੇਲੀ ਮਿਲ ਜਾਣੀ, ਦੋਵੇਂ ਹੱਥ ਜੋੜ ਲੈਣੇ, ਇਹਦਾ ਵੱਡਾ ਪੁੰਨ ਹੈ, ਵੱਡਾ ਫਲ ਹੈ। ਕਰ ਅੰਜਲੀ ਪੁੰਨ ਵੱਡਾ ਹੈ, ਦੇ ਕਰ ਜੋੜ ਕਰੋ ਅਰਦਾਸ। ਫਿਰ ਅਰਦਾਸ ਕਰਦੇ ਹਾਂ ਅਸੀਂ ਆਪਣੀਆਂ ਕੰਡੀਸ਼ਨਾਂ ਲਾਉਂਦੇ ਹਾਂ, ਤੂੰ ਆਹ ਕਰ, ਤੂੰ ਐਂ ਕਰ, ਪਰ ਮਹਾਰਾਜ ਕਹਿੰਦੇ ਨਹੀਂ, ਉੱਥੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਚੱਲਦੀ, ਉੱਥੇ ਤਾਂ ਨਿਮਾਣਾ ਹੋ, ਢਹਿ ਪੈ ਉਹਦੇ ਦਰ 'ਤੇ, ਉਹ ਤਾਂ ਤੁਧ ਭਾਵ ਹੈ, ਤਾਂ ਆਉਣਾ ਹੈ ਅਰਦਾਸ। ਉਹਨੂੰ ਜੇ ਭਾਗ ਆਵੇ, ਜੇ ਭਾਵਨਾ ਰੱਖੇਗਾ, ਸ਼ਰਧਾ ਰੱਖੇਗਾ, ਬੇਨਤੀਆਂ ਕਰਦਾ ਰਹੇਗਾ ਵਾਰ ਵਾਰ, ਫਿਰ ਉਹਨੂੰ ਇੱਕ ਦਿਨ ਭਾ ਜਾਂਦਾ, ਉਹ ਅਰਦਾਸ ਸੁਣ ਲੈਂਦਾ। ਹੇ ਵਾਹਿਗੁਰੂ ਆਪੇ ਸੁਣੈ ਬੇਨਤੀ, ਤੂੰ ਸੇਵਕਾਂ ਦੀ ਆਪ ਹੀ ਬੇਨਤੀ ਸੁਣਦਾ।
ਪੂਰਾ ਸਤਿਗੁਰੂ ਮੇਲ ਮਿਲਾਵਾ,
ਸਤਿਗੁਰੂ ਪੂਰਾ ਫਿਰ ਆਪ ਹੀ ਪਰਮੇਸ਼ਰ ਨਾਲ ਮੇਲ ਮਿਲਾ ਦਿੰਦਾ।
ਸਭ ਚੂਕੈ ਮਨ ਕੀ ਚਿੰਤੀ,
ਲੋਕ ਦੇ ਫਿਕਰ ਧੋਰੇ ਸਭ ਮਿਟ ਜਾਂਦੇ ਆ ਸੇਵਕ ਦੇ, ਪਰ ਲੋਕ ਦੇ ਵੀ ਫਿਰ ਜਿਹੜੇ ਫਿਕਰ ਨੇ ਉਹ ਸਾਰੇ ਮਿਟ ਜਾਂਦੇ ਆ।
ਹਰ ਹਰ ਨਾਮ ਅਵਖਦ ਮੁਖ ਪਾਇਆ,
ਫਿਰ ਕਹਿੰਦੇ ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਪਰ ਸਤਾਰਾ। ਇਹ ਚਿੰਤਾ ਮੇਟ ਦਿੰਦੇ ਆ, ਹਰ ਹਰ ਨਾਮ ਔਖਦ ਮੁਖ ਪਾਇਆ, ਸੇਵਕ ਦੇ ਮੁਖ ਵਿੱਚ ਨਾਮ ਰੂਪੀ ਔਖਦੀ ਦਵਾਈ ਸਤਿਗੁਰੂ ਪਾ ਦਿੰਦੇ ਆ।
ਨਾਨਕ ਸੁਖ ਬਸੰਤੀ,
ਸਤਿਗੁਰੂ ਗੁਰੂ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਸ਼ਬਦ ਦੀ ਸਮਾਪਤੀ ਕਰਦਿਆਂ ਫਰਮਾਉਂਦੇ ਆ, ਜਨ ਨਾਨਕ ਸੁਖ ਬਸੰਤੀ। ਉਹ ਜੀਵ ਆਤਮਾ, ਉਹ ਸੇਵਕ ਰੂਹ ਫਿਰ ਗੁਰੂ ਕਿਰਪਾ ਨਾਲ ਨਾਮ ਔਖਦੇ ਨੂੰ ਪਾ ਕੇ ਇਹ ਲੋਕ ਚ ਵੀ ਸੁੱਖ ਬਸੰਤੀ ਸੁਖੀ ਵਸਦੀ ਹੈ, ਤੇ ਪਰਲੋਕ ਚ ਵੀ ਸਹੇਲਾ ਸੁਖੀ ਵਸਦੀ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਨੇ ਆਪ ਕਿਰਪਾ ਕਰਕੇ ਕਰਾਈ ਹੈ। ਸਤਿਗੁਰੂ ਜੀ, ਸਤਿਗੁਰੂ ਦੀ ਸੰਗਤ ਬਖਸ਼ਿੰਦਾ, ਬਖਸ਼ ਲੈਣਾ ਜੀ। ਆਓ ਅਖੀਰਲੀ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨੋ ਜੀ।
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਵਾ, ਸਭ ਚੂਕਾ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ।